निर्वैर पूरन ज्योत समाई नानक गुरवेन परम ना भग सच नाम वडियाई। वाहिगुरु जी का खालसा वाहिगुरु जी की फतेह।
हलत पलत के रखियक लोक परलोक के सहायक एथे उथे रखवाला प्रभ सतगुर दीन दयाला दीन दयाल दीना बंधु दीना नाथ मेहरबान समरथ सतगुरु पर्योपकारी क्रांतिकारी खुद खुदा अकाल पुरख वाहिगुरु जी का आकार साकार सरगुण सब रूप ज्योत रूप हर आप प्रतख देह पार ब्रह्म स्वामी आदि रूप पोखण भरणं सतगुर गुर सेव अलख गत जाकी श्री रामदास तारण तरणं मनसा पूर्नहार साहिब सतगुरु श्री गुरु गुरु रामदास महाराज सच्चे पातशाह गरीब निवाज कलजो के जहाज सतगुरु सतगुरां दे पवित्र पावन मुकद्दस सचखंड धाम सचखंड श्री हरिमंदर साहिब श्री अमृतसर साहिब दरबार साहिब जी विखे जो अज अमृत वेले अकाल पुरख वाहिगुरु जी की दरगाह चों मुख वाक हुक्मनामा संदेश उपदेश गरीब नवाज साहिब गुरु गुरु ग्रंथ साहिब जी महाराज जी की अमृतमई रसना राही सानू सबना नूं प्राप्त होया है उस पावन हुक्मनामे की विचार कथा सरवण करन वास्ते एकत्र होए और एकत्र हो रहे सन्मानयोग महापुरखो अज दा मुख वाक अज दा हुक्मनामा जाहर पीर जगत्र गुरु सारी मनुखता दे रहबर अकाल पुरख वाहिगुरु जी का आकार साकार अकाल पुरख वाहिगुरु जी का अवतार साहिब सतगुरु श्री गुरु प्यारे गुरु जगत गुरु 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 धन गुरु नानक देव जी महाराज सच्चे पातशाह सतगुरां दी मुबारक रसना तो उचारण होया सोरठ राग विच सुशोभित है जो श्री गुरु ग्रंथ साहिब जी महाराज जी दे पावन 596 अंग दे ऐन उपर शुभायमान है। ये जो प्रवचन ये जो मुख वाक ये जो हुक्मनामा सतगुरां ने सानू दिता है सतसंगत जी इहदा समुचा भाव इहो ही है। सतगुरां ने यह वचन किया है कि अकाल पुरख परमात्मा का नाम समर्थ है उहदे नाम तो बिना संसार के जितने भी व्यवहार हैं जितने भी पसारे हैं जीवत लौ व्यवहार है जग कौ तुम जानो वो सब किश जीवत को व्यवहार जदों तक असी जिंदे हाँ जीवत हाँ ये संसार के जितने भी साढ़े संबंध हैं उदों तक ही हैं उस तो बाद साड़ा कोई सहायक नहीं साड़ा कोई रक्षक नहीं साड़ा कोई मददगार नहीं परमात्मा का नाम जो है ओहो ही साड़ा सहायक है मददगार है हर जगह ते साड़ी रक्षा करन वाला है। इस करके रहाओ दियां तुक्कां मन मानिया नाम सखाई पाए परों गुर कै बलिहार है जिन साची बूझ बुझाई। महाराज कहिंदे ओ परमात्मा दा नाम जो सखाई है उस नाम ते मेरा मन भाई मन गया है ते मन आपे नहीं मन्निया गुरु साहिब जी दी कृपा दे नाल। जिवें गुरु रामदास जी दा बचन आप जी ने बड़ी बार पढ़िया सुनिया कि मेरा ही यार है रतन नाम हर बसिया सीधे जे अर्थ ने कि मेरे हिरदे विच उहदा नाम रतन बस गया ते बसिया किवें गुर हाथ धरियो मेरा माथा माथा इधर पंजाबी विच आपां माथा आ शरीर दे अंग नूं मत्थे नूं कह दिंदे आ ते साडे उधर पूरब दे विच पटने बिहार दे विच माथा सिर नूं कहिंदे हन सीस नूं कहिंदे हन। उधर कोई गुरु घर तख्त साहिब ते कोई ਨੰਗੇ ਸਿਰ ਆ ਜਾਵੇ ਨਾ ਕੋਈ ਸਹਿਜਧਾਰੀ ਸਿੱਖ ਜਿਹਨੂੰ ਸੋਝੀ ਨਾ ਹੋਵੇ ਅਤੇ ਉੱਧਰ ਉਹਨੂੰ ਕਹਿੰਦੇ ਨੇ ਕਿ ਭਾਈ ਮਾਥੇ ਪਰ ਕੱਪੜਾ ਲਓ। ਮਾਥਾ ਤੋਂ ਭਾਵ ਉੱਥੇ ਸਿਰ ਹੈ, ਇਹ ਪੂਰਬ ਦੀ ਭਾਸ਼ਾ। ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਨਾਮ ਵਸਿਆ ਅਤੇ ਕਿਵੇਂ ਵਸਿਆ, ਗੁਰੂ ਨੇ ਮੇਰੇ ਮਾਥੇ 'ਤੇ, ਮੇਰੇ ਸਿਰ 'ਤੇ, ਮੇਰੇ ਸੀਸ 'ਤੇ ਹੱਥ ਧਰਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਵੇਂ ਭੱਟ ਸਾਹਿਬਾਨਾਂ ਨੇ ਬਚਨ ਕਹੇ। ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਇਹ ਬਖਸ਼ਿਸ਼ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ ਆਪਣੇ ਯਤਨਾਂ ਦਾ ਸਦਕਾ ਨਹੀਂ, ਗੁਰੂ ਦੀ ਕਿਰਪਾ ਦਾ ਸਦਕਾ ਹੈ। ਕਿਰਪਾ ਤੋਂ ਬਿਨਾਂ ਨਾਮ ਹਿਰਦੇ ਵਿੱਚ ਨਹੀਂ ਵੱਸਦਾ, ਅਤੇ ਨਾਮ ਹੀ ਉਹਦਾ ਸਹਾਇਕ ਹੈ, ਨਾਮ ਹੀ ਰੱਖਿਅਕ ਹੈ, ਨਾਮ ਹੀ ਮਦਦਗਾਰ ਹੈ। ਨਾਮ ਤੋਂ ਬਿਨਾਂ ਕੋਈ ਹੋਰ ਸਹਾਇਕ ਨਹੀਂ, ਕੋਈ ਹੋਰ ਮਦਦਗਾਰ ਨਹੀਂ। ਇਹ ਸਤਿਗੁਰਾਂ ਨੇ ਸਾਧ ਸੰਗਤ ਜੀ ਸਮੁੱਚਾ ਭਾਵ ਇਹ ਸ਼ਬਦ ਵਿੱਚ ਸਾਨੂੰ ਕਿਰਪਾ ਕਰਕੇ ਦੱਸਿਆ। ਆਪ ਜੀ ਬੜੀ ਇਕਾਗਰਤਾ ਅਤੇ ਬੜੀ ਇਕੱਤਰਤਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਏ ਹੋ। ਆਓ ਸਾਰੇ ਆਪਾਂ ਸਤਿਗੁਰਾਂ ਦੇ ਇਹ ਸ਼ਬਦ ਦੀ ਵਿਚਾਰ ਲੜੀਵਾਰ ਰੂਪ ਦੇ ਵਿੱਚ ਸੀਮਿਤ ਸਮੇਂ ਵਿੱਚ ਰਹਿ ਕੇ ਕਰੀਏ। ਜਿਤਨੇ ਵੀ ਸਰੀਰ ਸਤਿਗੁਰਾਂ ਦੀ ਗੋਦ ਵਿੱਚ ਆਪ ਜੀ ਬੈਠੇ ਹੋ ਔਰ ਘਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਮਨ ਕਰਕੇ ਜਿੱਥੇ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ ਮੀਡੀਆ ਦੇ ਰਾਹੀਂ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ, ਆਓ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਸ਼ਬਦ ਵਿਚਾਰ ਦੇ ਨਾਲ ਜੁੜੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਪਿਆਰ ਨਾਲ ਫੇਰ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਚੌ ਤੁਕੇ, ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜਵਾਈ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਪਿਆਰੇ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਦੇ ਹਨ। ਚੌ ਤੁੱਕੇ, ਤੁੱਕ ਕਹੀਏ ਪੰਗਤੀ ਲਾਇਨ, ਚਾਰ ਚਾਰ ਤੁੱਕਾਂ ਵਾਲਾ ਸ਼ਬਦ, ਕਿਉਂਕਿ ਅਗਲੀਆਂ ਜੋ ਸਾਧ ਸੰਗਤ ਜੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੋਈਆਂ ਨੇ ਸ਼ਬਦ ਵਿੱਚ, ਅਗਲਾ ਸ਼ਬਦ ਦੋ ਦੋ ਤੁੱਕਾਂ ਵਾਲਾ ਹੈ, ਦੋ ਦੋ ਪੰਕਤੀਆਂ ਵਾਲਾ ਹੈ। ਇਹ ਜੋ ਸ਼ਬਦ ਹੈ ਚਾਰ ਚਾਰ ਤੁੱਕਾਂ ਵਾਲਾ ਹੈ। ਵੱਡੀ ਕਿਰਪਾ ਕਰਕੇ ਗੁਰੂ ਸਾਹਿਬ ਜੀ ਨੇ ਵੱਡਾ ਸ਼ਬਦ ਅੱਜ ਸਾਡੀ ਝੋਲੀ ਵਿੱਚ ਪਾਇਆ, ਸਾਡੇ ਸਾਰਿਆਂ ਦੇ ਵੱਡੀ ਮਿਹਰ ਕੀਤੀ ਸਤਿਗੁਰਾਂ ਨੇ। ਚਾਰ ਚਾਰ ਤੁੱਕਾਂ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ ਅਤੇ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ ਇੱਕ ਪਦੇ ਵਿੱਚ ਇੱਕ ਬਚਨ ਪੂਰਾ ਕੀਤਾ ਹੈ, ਤਾਂ ਕਿ ਸਾਡੀ ਸੁਰਤ ਜਿਹੜੀ ਹੈ ਜੁੜੀ ਰਹੇ ਅਤੇ ਸਾਡੀ ਇਕਾਗਰਤਾ ਬਣੀ ਰਹੇ। ਮਹਾਰਾਜ ਕਹਿੰਦੇ ਜੋ ਵਿਅਕਤੀ ਮਾਏ ਬਾਪ ਕੋ ਬੇਟਾ ਨੀਕਾ, ਜੋ ਮਨੁੱਖ ਮਾਈ ਬਾਪ ਦਾ ਬੜਾ ਪਿਆਰਾ ਅਤੇ ਬੜਾ ਸੋਹਣਾ ਬੇਟਾ ਸੀ, ਔਰ ਸਸੁਰੇ ਚਤਰ ਜਵਾਈ, ਅਤੇ ਸਹੁਰੇ ਦਾ ਬੜਾ ਚਤਰ, ਬੜਾ ਚਲਾਕ ਅਤੇ ਬੜਾ ਸਮਝਦਾਰ, ਬੜਾ ਅਕਲਮੰਦ ਜੋ ਵਿਅਕਤੀ ਜਵਾਈ ਸੀ, ਭਾਵ ਜਿਹਦੇ ਚਫੇਰੇ ਰਿਸ਼ਤੇਦਾਰਾਂ ਦੀ ਭਰਮਾਰ ਸੀ।
ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ।
ਮਹਾਰਾਜ ਕਹਿੰਦੇ ਜੋ ਵਿਅਕਤੀ ਮਾਈ ਬਾਪ ਦਾ ਸੋਹਣਾ ਅਤੇ ਪਿਆਰਾ ਬੇਟਾ ਸੀ, ਜੋ ਸਹੁਰੇ ਦਾ ਸੋਹਣਾ ਅਤੇ ਸੁਚੱਜਾ ਜਵਾਈ ਸੀ, ਔਰ ਬਾਲ ਕੰਨਿਆ ਕੋ ਧੀਆਂ ਅਤੇ ਪੁੱਤਰਾਂ ਦਾ ਜੋ ਪਿਆਰਾ ਬਾਪ ਸੀ, ਔਰ ਭਰਾਵਾਂ ਦਾ ਸੋਹਣਾ ਬੜਾ ਪਿਆਰ ਕਰਨ ਵਾਲਾ ਭਾਈ ਸੀ, ਭਰਾਓ ਸੀ।
ਹੁਕਮ ਭਇਆ ਬਾਹਰ ਘਰ ਛੋਡਿਆ, ਖਿਨ ਮਹਿ ਭਈ ਪਰਾਈ।
ਹੁਣ ਦੋ ਤੁੱਕਾਂ ਉਚਾਰ ਕੇ ਤੇ ਤੀਸਰੀ ਤੁੱਕ ਦੇ ਵਿੱਚ ਸਾਧ ਸੰਗਤ ਜੀ ਸਤਿਗੁਰਾਂ ਨੇ ਬਚਨ ਪੂਰਾ ਕੀਤਾ ਹੈ, ਤਾਂ ਕਿ ਸਾਡੀ ਇਕਾਗਰਤਾ ਬਣੇ, ਸਾਡੀ ਸੁਰਤ ਜੁੜੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਸਾਡੀ ਚੇਸਟਾ ਬਣੇ। ਬੜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਮਿਹਰ ਕੀਤੀ, ਮਨੋਵਿਗਿਆਨ ਵਰਤਿਆ ਹੈ। ਜਿੱਥੇ ਨਿਰੋਲ ਬ੍ਰਹਮ ਗਿਆਨ ਹੈ ਉੱਥੇ ਮਨੋਵਿਗਿਆਨ ਵੀ ਹੈ। ਮਹਾਰਾਜ ਕਹਿੰਦੇ ਜੋ ਮਾਈ ਬਾਪ ਦਾ ਪਿਆਰਾ ਅਤੇ ਸੋਹਣਾ ਬੇਟਾ ਸੀ, ਸਹੁਰੇ ਦਾ ਚਤਰ ਜਵਾਈ ਸੀ, ਸਮਝਦਾਰ ਅਕਲਮੰਦ, ਧੀਆਂ ਪੁੱਤਰਾਂ ਦਾ ਪਿਆਰਾ ਜੋ ਬਾਪ ਸੀਗਾ, ਭਰਾਵਾਂ ਦਾ ਸੋਹਣਾ ਭਰਾ ਸੀ, ਭਾਵ ਜਿਹਦੇ ਚਫੇਰੇ ਬਹੁਤ ਸਾਰੇ ਰਿਸ਼ਤੇਦਾਰ ਮਾਈ ਬਾਪ ਧੀਆਂ ਪੁੱਤਰ ਸਾਕ ਸੰਬੰਧੀ ਸਨ, ਅਤੇ ਕਹਿੰਦੇ ਜਿਸ ਵੇਲੇ ਹੁਕਮ ਭਇਆ, ਵਾਹਿਗੁਰੂ ਦਾ ਹੁਕਮ ਹੋ ਗਿਆ, ਇੱਕ ਮੁਹਾਵਰਾ ਬਣਿਆ ਕਿ ਹੁਕਮ ਸੱਤ ਹੋਣਾ ਭਾਵ ਮਰ ਜਾਣਾ। ਜਦੋਂ ਵਾਹਿਗੁਰੂ ਦਾ ਹੁਕਮ ਹੋਇਆ ਭਾਵ ਮਨੁੱਖ ਮਰ ਗਿਆ, ਫਿਰ ਕੀ ਹੋਇਆ ਬਾਹਰ ਘਰ ਛੋਡਿਆ। ਇਹਦੇ ਅਰਥਾਂ ਵੱਲ ਥੋੜ੍ਹਾ ਜਿਹਾ ਸਾਧ ਸੰਗਤ ਜੀ ਧਿਆਨ ਦੇਣਾ। ਬਾਹਰ ਘਰ ਦੇ ਬਹੁਤ ਸਾਰੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਘਰ ਬਾਹਰ ਛੱਡ ਕੇ ਚਲਾ ਗਿਆ, ਲੇਕਿਨ ਜੋ ਪੁਰਾਤਨ ਸਨਾਤਨ ਵਿਦਵਾਨ ਹਨ, ਬਜ਼ੁਰਗ ਪੁਰਖੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਪ੍ਰਾਪਤ ਕੀਤੀਆਂ ਵਿਦਿਆ ਦੀ ਟਕਸਾਲ, ਸੋ ਉਹ ਮਹਾਂਪੁਰਖ ਇਹਦੇ ਅਰਥ ਬੜਾਇਆ ਕਰਦੇ, ਬੜੇ ਹੀ ਪਿਆਰੇ ਅਰਥ ਅਤੇ ਬੜੇ ਗਹਿਰੇ ਅਰਥ। ਬਾਹਰ ਘਰ ਛੋਡਿਆ ਦੇ ਅਰਥ ਪੜਾਉਂਦੇ ਮਹਾਂਪੁਰਖ ਕਿ ਘਰ ਤੋਂ ਬਾਹਰ ਛੱਡ ਦਿੱਤਾ। ਰੇ ਬੋਰੇ ਤੂੰ ਘੜੀ ਨਾ ਰੱਖੈ ਕੋਈ, ਮਹਾਰਾਜ ਕਹਿੰਦੇ ਹੇ ਬੋਰੇ ਕਮਲੇ ਤੈਨੂੰ ਕਿਸੇ ਨੇ ਘੜੀ ਵੀ ਨਹੀਂ ਰੱਖਣਾ, ਕਾਢੋ ਕਾਢੋ ਹੋਈ। ਕਹਿੰਦੇ ਲੈ ਜਾਓ ਹੁਣ ਜਲਦੀ ਲੈ ਜਾਓ, ਬੱਚੇ ਡਰਦੇ ਆ, ਬੱਚੇ ਘਬਰਾਉਂਦੇ ਆ। ਉਹਨੂੰ ਹੀ ਜਿਹਨੂੰ ਮਾਈ ਬਾਪ ਧੀਆਂ ਪੁੱਤਰ ਸਾਕ ਸੰਬੰਧੀ ਪ੍ਰੇਮ ਕਰਦੇ ਨੇ, ਫਿਰ ਉਹਨੂੰ ਘਰੋਂ ਬਾਹਰ ਛੱਡ ਦਿੰਦੇ ਨੇ। ਅਤੇ ਕੈਸੀ ਮਜ਼ੇਦਾਰ ਗੱਲ ਸਾਧ ਸੰਗਤ ਜੀ, ਕੈਸੀ ਹਾਸੇ ਵਾਲੀ ਗੱਲ ਹੈ, ਮਜ਼ਾਕ ਵਾਲੀ ਗੱਲ ਹੈ, ਔਰ ਕੈਸੀਆਂ ਇਹ ਸਾਡੀਆਂ ਪਰੰਪਰਾਵਾਂ ਬਣ ਚੁੱਕੀਆਂ। ਜਦੋਂ ਕੋਈ ਮਨੁੱਖ ਮਰ ਜਾਂਦਾ, ਆ ਪੰਜਾਬ ਦੇ ਵਿੱਚ ਅਕਸਰ ਦੇਖੀਦਾ, ਮਰੇ ਹੋਏ ਬੰਦੇ ਨੂੰ ਘਰੋਂ ਬਾਹਰ ਜਦੋਂ ਲਿਜਾਂਦੇ ਨੇ ਅਤੇ ਕਹਿੰਦੇ ਇਹਦੇ ਪੈਰ ਘੁਮਾ ਦਿਓ, ਵੀ ਇਹਦੇ ਜਿਹੜੇ ਪੈਰ ਨੇ ਉਹ ਪਿੰਡ ਵਾਲੇ ਪਾਸੇ ਨੂੰ ਨਾ ਕਰੋ, ਵੀ ਦੂਸਰੇ ਪਿੰਡ ਵਾਲੇ ਪਾਸੇ ਨੂੰ ਕਰੋ। ਅਤੇ ਪੁੱਛਣ ਵਾਲੇ ਨੇ ਪੁੱਛਿਆ ਵੀ ਇਹ ਇਸ ਤਰ੍ਹਾਂ ਕਿਉਂ ਕਰਦੇ ਆ, ਅਤੇ ਦੱਸਣ ਵਾਲਿਆਂ ਨੇ ਦੱਸਿਆ ਵੀ ਇਹ ਤਾਂ ਕਰਦੇ ਆ ਵੀ ਇਹ ਮੁਰਦਾ ਫਿਰ ਕਿਤੇ ਵਾਪਸ ਨਾ ਆ ਜਾਵੇ ਆਪਣੇ ਪਿੰਡ ਨੂੰ। ਕੈਸੀ ਮਜ਼ਾਕ ਦੀ ਗੱਲ ਹੈ ਜੀ, ਜਿਹਨੂੰ ਚਾਰ ਜਣਿਆਂ ਨੇ ਫੜ ਕੇ ਨਵਾਇਆ, ਖੱਫਣ ਵਲੇਟਿਆ, ਚੁੱਕ ਕੇ ਲਿਜਾ ਰਹੇ ਨੇ ਜਿਹਨੂੰ, ਉਹਨੇ ਕੀ ਵਾਪਸ ਆਉਣਾ ਹੋਇਆ ਭਲਾ? ਫਿਰ ਉਹਦਾ ਮਟਕਾ ਤੋੜਦੇ ਨੇ, ਤੀਲੇ ਤੋੜਦੇ ਨੇ ਕਿ ਤੇਰੇ ਨਾਲ ਸਾਡਾ ਹੁਣ ਕੋਈ ਸੰਬੰਧ ਨਹੀਂ ਹੈ। ਹੈ ਨਾ ਦੁਨੀਆ ਮਤਲਬ ਦੀ, ਮਰਨ ਤੋਂ ਬਾਅਦ ਤਾਂ ਸਾਰੇ ਛੱਡਦੇ ਹੀ ਛੱਡਦੇ ਹਨ। ਗੁਰਬਾਣੀ ਦੇ ਵਿੱਚ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਾਧ ਸੰਗਤ ਜੀ ਪੰਕਤੀ ਆਉਂਦੀ ਆ, ਪੇਖੰਤੇ ਤਿਆਗੰ ਕ੍ਰੋਤ। ਇਹ ਸੰਸਕ੍ਰਿਤੀ ਦੇ ਬਚਨ ਨੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁੱਤ ਹੈ। ਕੀ ਹਨ ਮਾਤਾ ਪਿਤਾ ਭੈਣ ਭਰਾਓ ਸਾਕ ਸੰਬੰਧੀ, ਕਤੰਚ ਬਣਤਾ ਵਿਨੋਦ ਸੁੱਤ ਹੈ। ਕਤੰਚ ਪ੍ਰਾਤ ਮੀਤ ਹੈ ਬੰਧਵ, ਕਤੰਚ ਮੋਹ ਕੁਟੰਬ ਅਤੇ, ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਤ। ਕਹਿੰਦੇ ਵੇਖਦਿਆਂ ਵੇਖਦਿਆਂ, ਮਰਨ ਤੋਂ ਬਾਅਦ ਤਾਂ ਛੱਡਣਾ ਹੈ ਹੀ ਇਹਨਾਂ ਨੇ, ਕਹਿੰਦੇ ਇਹ ਵੇਖਦਿਆਂ ਵੇਖਦਿਆਂ ਛੱਡ ਕੇ ਚਲੇ ਜਾਂਦੇ ਹਨ। ਵੇਖਦਿਆਂ ਵੇਖਦਿਆਂ ਭਗਤ ਕਬੀਰ ਜੀ ਮਹਾਰਾਜ ਦਾ ਇੱਕ ਸ਼ਬਦ ਆਉਂਦਾ, ਛਿਨ ਛਿਨ ਤਨ ਛਿੱਜੈ। ਸਿੱਧੇ ਜੇ ਅਰਥ ਨੇ ਕਿ ਛਿਨ ਛਿਨ ਕਰਕੇ ਤੇਰਾ ਸਰੀਰ ਛਿੱਜਦਾ ਜਾ ਰਿਹਾ, ਬਿਰਧ ਹੁੰਦਾ ਜਾ ਰਿਹਾ, ਅਤੇ ਜਰਾ ਜਨਾਵੈ ਬੁਢਾਪਾ ਜਿਹੜਾ ਉਹ ਪ੍ਰਗਟ ਹੋ ਰਿਹਾ। ਅਤੇ ਕਹਿੰਦੇ ਤਬ ਤੇਰੀ ਓਕ, ਉਹ ਕਹੀਏ ਬੁੱਕ ਹੱਥ ਚੁਲਾ। ਕਹਿੰਦੇ ਜਦੋਂ ਤੂੰ ਬੁੜਾ ਹੋ ਗਿਆ ਨਾ, ਤਾਂ ਕਿਸੇ ਨੇ ਤੇਰੀ ਬੁੱਖ 'ਚ ਪਾਣੀ ਵੀ ਨਹੀਂ ਪਾਉਣਾ। ਮਰਨ ਤੋਂ ਬਾਅਦ ਤਾਂ ਛੱਡਣਾ ਹੈ ਹੀ ਇਹਨਾਂ ਨੇ, ਇਹਨਾਂ ਨੇ ਕਈ ਵਾਰੀ ਜਿੰਦਿਆਂ ਵੀ ਛੱਡ ਦੇਣਾ ਹੈ। ਚਲੋ ਮੰਨ ਲਵੋ ਕੋਈ ਐਸਾ ਹੈ ਵੀ ਆ ਪਿਆਰ ਕਰਨ ਵਾਲਾ ਮਾਈ ਬਾਪ ਨੂੰ, ਜੋ ਕਿ ਹਨ ਸੰਸਾਰ 'ਤੇ ਸੋਹਣੇ ਅਤੇ ਸਜੱਜੇ ਧੀਆਂ ਪੁੱਤਰ, ਗੁਰੂ ਕਿਰਪਾ ਕਰੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਹੋਵੇ ਮਾਈ ਬਾਪ ਦਾ ਪਿਆਰ ਅਤੇ ਸਤਿਕਾਰ ਕਰਨ ਵਾਲਿਆਂ 'ਚ। ਜੇ ਮੰਨ ਲਓ ਕੋਈ ਹੈ ਵੀ ਹੈ ਜੀਵਤ ਸੇਵਾ ਕਰਨ ਵਾਲਾ, ਲੇਕਿਨ ਮਰਨ ਤੋਂ ਬਾਅਦ ਤਾਂ ਉਹਦੀ ਪਹੁੰਚ ਕੋਈ ਨਹੀਂ ਜੀ, ਮਰਨ ਤੋਂ ਬਾਅਦ ਤਾਂ ਫਿਰ ਉਹਨੇ ਛੱਡ ਕੇ ਚਲੇ ਜਾਣਾ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦੋਂ ਉਹਦਾ ਹੁਕਮ ਹੋ ਗਿਆ, ਵਾਹਿਗੁਰੂ ਦੀ ਆਗਿਆ ਹੋ ਗਈ, ਰਜ਼ਾ ਹੋ ਗਈ, ਭਾਵ ਸਵਾਸ ਪੂਰੇ ਹੋ ਗਏ ਨਾ, ਫਿਰ ਬਾਹਰ ਘਰ ਛੋਡਿਆ, ਘਰੋਂ ਬਾਹਰ ਛੱਡ ਦੇਣਾ, ਜਾਂ ਦੂਸਰਾ ਅਰਥ ਸਮਝ ਲਈਏ ਬਾਹਰ ਘਰ ਛੋਡਿਆ, ਘਰ ਬਾਹਰ ਛੱਡ ਦਿੱਤਾ, ਅਤੇ ਖਿੰਦਮੈਂ ਪਈ ਪਰਾਈ, ਸਾਰੀ ਸਮੱਗਰੀ ਸਾਰਾ ਪਸਾਰਾ ਹੁਣ ਪਰਾਇਆ ਹੋ ਗਿਆ, ਬਗਾਨਾ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇੱਕ ਬੜੀ ਪਿਆਰੀ ਪੰਕਤੀ ਹੈ ਸਾਧ ਸੰਗਤ ਜੀ, ਸ਼ਾਇਦ ਧਨਾਸਰੀ ਰਾਗ ਵਿੱਚ ਹੈ ਜਾਂ ਸੋਠ ਰਾਗ ਵਿੱਚ ਹੈ। ਮਹਾਰਾਜ ਕਹਿੰਦੇ ਮਾਏ ਬਾਪ ਪੂਤ ਹਿੱਤ ਭਰਾਤਾ, ਉਨ ਘਰ ਘਰ ਮਿਲ ਲਿਓ ਦੂਆ। ਕਹਿੰਦੇ ਮਾਂ ਜਿਹੜੀ ਮਾਇਆ ਨਾ, ਮਾਇਆ ਦਮੜੇ, ਇਹਨਾਂ ਦਮੜਿਆਂ ਨੇ ਮਾਈ ਬਾਪ ਧੀਆਂ ਪੁੱਤਰ ਸਾਕ ਸੰਬੰਧੀ, ਇਹਨਾਂ ਵਿੱਚ ਘਰ ਘਰ ਮਿਲ ਲਿਓ ਦੂਆ, ਇਹਨਾਂ 'ਚ ਦੁਬਧਾ ਪਾ ਦਿੱਤੀ, ਵੈਰ ਵਿਰੋਧ ਪਾ ਦਿੱਤਾ ਮਾਇਆ ਨੇ। ਅਤੇ ਅਗਲੀ ਤੁੱਕ, ਕਿਸੀ ਵਾਦ ਘਾਟ ਕਿਸੀ ਪਹਿ, ਸਿੱਧੇ ਜਿਹੇ ਅਰਥ ਨੇ ਹਿੰਦੀ ਹੈ ਇਹ, ਕਿਸੀ ਵਾਦ। ਕਹਿੰਦੇ ਜਦੋਂ ਮਨੁੱਖ ਮਰ ਗਿਆ ਤਾਂ ਫਿਰ ਵੰਡੀ ਹੋਈ, ਮਾਇਆ ਵੰਡੀ ਗਈ, ਅਤੇ ਕਿਸੇ ਨੂੰ ਚਾਰ ਦਮੜੇ ਵੱਧ ਆ ਗਏ ਅਤੇ ਕਿਸੇ ਨੂੰ ਚਾਰ ਦਮੜੇ ਘੱਟ, ਅਤੇ ਫਿਰ ਸਗਲੇ ਲੜ ਲੜ ਮੂਆ, ਫਿਰ ਸਾਰੇ ਲੜ ਲੜ ਕੇ ਮਰਦੇ, ਦਰਾਣੀਆਂ ਜਠਾਣੀਆਂ ਸਾਰੀ ਜ਼ਿੰਦਗੀ ਲੜਦੀਆਂ ਰਹਿੰਦੀਆਂ, ਕਿਸੇ ਨੂੰ ਕੌਲੀ ਚਮਚਾ ਵੱਧ ਆ ਜਾਂਦਾ, ਕਿਸੇ ਨੂੰ ਕੌਲੀ ਚਮਚਾ ਘੱਟ। ਖਿੰਦਮੈਂ ਪਈ ਪਰਾਈ, ਉਹ ਸਾਰੇ ਪਦਾਰਥ ਫਿਰ ਪਰਾਏ ਹੋ ਜਾਂਦੇ ਜੀ। ਇੱਕ ਹੋਰ ਤੁੱਕ ਆਉਂਦੀ, ਸਮਾਂ ਭਾਵੇਂ ਸੀਮਿਤ ਹੈ, ਸਤਿਗੁਰੂ ਜੀ ਮਹਾਰਾਜ ਜੀ ਦੇ ਧਨ ਲੋਕਾਂ ਧਨ ਭਸਮੈਂ ਢੇਰੀ, ਕਿ ਜਿਹੜਾ ਧਨ ਆ ਲੋਕਾਂ ਨੂੰ ਮਿਲ ਜਾਂਦਾ ਅਤੇ ਸਰੀਰ ਭਸਮ ਦੀ ਢੇਰੀ ਹੋ ਜਾਂਦਾ, ਦਮੜੇ ਜਿਹੜੇ ਹਨ ਇਹ ਲੋਕਾਂ ਨੂੰ ਮਿਲ ਜਾਂਦੇ, ਸਭ ਬਗਾਨਾ ਹੋ ਜਾਂਦਾ। ਸਾਡੇ ਪੰਜਾਬ ਦੀ ਇੱਕ ਪਰੰਪਰਾ ਸੀ, ਕਿਧਰੇ ਕਿਧਰੇ ਅੱਜ ਵੀ ਹੈ ਅਤੇ ਰਾਜਸਥਾਨ ਵਿੱਚ ਵੀ ਇੱਕ ਵਾਰੀ ਵੇਖੀ ਸੀ, ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਅਤੇ ਸੰਸਕਾਰ ਵੇਲੇ ਉਹਦੇ ਮੂੰਹ ਵਿੱਚ ਰੁਪਈਆ ਪਾਉਂਦੇ ਸਨ। ਪਹਿਲਾਂ ਹੋ ਸਕਦਾ ਅੱਜ ਵੀ ਪਾਉਂਦੇ ਹੋਣ, ਇੱਥੇ ਜਦੋਂ ਮੂੰਹ ਵਿੱਚ ਰੁਪਈਆ ਪਾਉਣਾ ਅਤੇ ਰੁਪਈਆ ਪਾਉਂਦੇ ਸੀ ਚਾਂਦੀ ਦਾ ਸਿੱਕਾ, ਅਤੇ ਮਜ਼ੇਦਾਰ ਗੱਲ ਜਦੋਂ ਸੰਸਕਾਰ ਹੋ ਜਾਣਾ ਚੰਗੀ ਤਰ੍ਹਾਂ, ਹੱਡੀਆਂ ਠੰਡੀਆਂ ਹੋ ਜਾਣੀਆਂ, ਜਿਹਨੂੰ ਆਪਾਂ ਫੁੱਲ ਕਹਿੰਦੇ ਹਾਂ, ਵੈਸੇ ਫੁੱਲ ਨਹੀਂ ਹੁੰਦੀਆਂ ਅਤੇ ਹੱਡੀਆਂ ਨੇ ਨਾ, ਅਸੀਂ ਬੜੇ ਚਲਾਕ ਹਾਂ, ਸਾਡੀ ਆਪਣੀ ਭਾਸ਼ਾ ਸਾਡੀ ਆਪਣੀ ਡਿਕਸ਼ਨਰੀ ਹੈ। ਉਹ ਜਦੋਂ ਹੱਡੀਆਂ ਠੰਡੀਆਂ ਹੋ ਜਾਂਦੀਆਂ, ਅਸਥੀਆਂ ਠੰਡੀਆਂ ਹੋ ਜਾਂਦੀਆਂ, ਚੁੱਕਦੇ ਨੇ ਅਤੇ ਉਹ ਰੁਪਈਆ ਚਾਂਦੀ ਦਾ ਉਹਦੇ ਵਿੱਚੋਂ ਨਿਕਲ ਆਉਂਦਾ ਸੀ। ਉਹ ਇੱਕ ਗੱਲ ਦਾ ਪ੍ਰਤੀਕ ਸੀਗਾ ਕਿ ਬੰਦੇ ਵੇਖ ਖੱਫਣ ਨੂੰ ਤਾਂ ਜੇਬ ਕੋਈ ਨਹੀਂ, ਅਤੇ ਜੇ ਤੂੰ ਮੂੰਹ 'ਚ ਵੀ ਪਾ ਕੇ ਲੈ ਜਾਵੇਂ ਤਾਂ ਨਾਲ ਉਹਨੇ ਵੀ ਨਹੀਂ ਜਾਣਾ, ਹੋਰ ਤੇ ਗੱਲ ਛੱਡ। ਖਿੰਦਮੈਂ ਭਈ ਪਰਾਈ, ਉਹ ਸਾਰੇ ਦੇ ਸਾਰੇ ਪਦਾਰਥ ਜਿਹੜੇ ਹਨ ਫਿਰ ਬੇਗਾਨੇ ਹੋ ਜਾਂਦੇ ਹਨ, ਪਰਾਏ ਹੋ ਜਾਂਦੇ ਹਨ, ਓਪਰੇ ਹੋ ਜਾਂਦੇ ਹਨ। ਹੁਣ ਕੀ ਗੁਰਸਿੱਖ ਨੂੰ ਮਾਇਆ ਦਾ ਤਿਆਗ ਕਰ ਦੇਣਾ ਚਾਹੀਏ? ਨਹੀਂ ਭਾਈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਧ ਸੰਗਤ ਜੀ ਬੜੇ ਬੜੇ ਅਮੀਰ ਅਤੇ ਮਾਇਆਧਾਰੀ ਸਿੱਖ ਹੋਏ ਨੇ, ਜਿਹਨੂੰ ਆਪਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਹਿੰਦੇ ਹਾਂ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਅਸਥਾਨ, ਜਿੱਥੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ, ਸਾਰੇ ਪੰਥ ਨੇ, ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ, ਸਾਰੇ ਪੰਥ ਨੇ, ਸਮੂਹੀ ਸਾਰੀ ਮਨੁੱਖਤਾ ਨੇ ਰਲ ਮਿਲ ਕੇ ਮਹਾਰਾਜ ਦਾ ਪੁਰਬ ਮਨਾਇਆ। ਸਾਧ ਸੰਗਤ, ਉਹ ਜਿਹੜਾ ਦਰਬਾਰ ਹੈ ਨਾ ਤਖ਼ਤ ਸਾਹਿਬ ਜੀ ਦਾ, ਜੋ ਸਥਲ ਹੈ, ਸਥਾਨ ਹੈ, ਉਹ ਵਾਸਤਵਿਕ ਸਾਲਸਰਾਏ ਜੌਹਰੀ ਜੀ ਸਾਹਿਬ ਉਹਨਾਂ ਦਾ ਘਰ ਹੈ। ਅਤੇ ਸਾਲਸਰਾਏ ਜੌਹਰੀ ਜੀ ਸਾਹਿਬ ਕੌਣ ਨੇ? ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਜਿੰਨੀ ਜਾਇਦਾਦ ਉਦੋਂ ਪੂਰੇ ਹਿੰਦੁਸਤਾਨ ਵਿੱਚ ਸੀ ਨਾ, ਉਨੀ ਜਾਇਦਾਦ ਉਦੋਂ ਬਿਹਾਰ ਵਿੱਚ ਸੀ, ਪਟਨੇ ਵਿੱਚ ਸੀ, ਇੰਨਾ ਅਮੀਰ ਸ਼ਹਿਰ ਸੀ ਪਟਨਾ ਉਹਨਾਂ ਜ਼ਮਾਨਿਆਂ ਵਿੱਚ। ਅਤੇ ਜਿੰਨੀ ਜਾਇਦਾਦ ਪੂਰੇ ਪਟਨੇ ਵਿੱਚ ਸੀ, ਉਨੀ ਜਾਇਦਾਦ ਉਦੋਂ ਸਾਲਸਰਾਏ ਜੀ ਸਾਹਿਬ, ਜੌਹਰੀ ਜੀ ਸਾਹਿਬ ਉਹਨਾਂ ਦੇ ਕੋਲ ਸੀ। ਮਹਾਰਾਜ ਦੀ ਕਥਾ ਹੁੰਦੀ, ਜਦੋਂ ਮਾਣ ਨੇ ਭਾਈ ਮਰਦਾਨਾ ਜੀ ਨੂੰ ਲਾਲ ਦੇ ਕੇ ਭੇਜਿਆ ਕਿ ਜਾਓ ਵਪਾਰ ਕਰੋ ਗੁਰਦੁਆਰਾ ਗਾਇਘਾਟ ਸਾਹਿਬ ਤੇ, ਅਤੇ ਸਾਧ ਸੰਗਤ ਜੀ, ਸਾਲਸਰਾਏ ਜੌਹਰੀ ਨੇ 100 ਰੁਪਈਆ ਦਰਸ਼ਨੀ ਭੇਟਾ ਲਾਲ ਦਾ ਦਿੱਤਾ। ਆਪ ਜੀ ਸਾਰੇ ਜਾਣਦੇ ਹੋ, ਬੜੀ ਅੜੀ ਇਹ ਗੁਰੂ ਕਾ ਬਚਨ ਆਪ ਜੀ ਨੇ ਸੁਣਿਆ ਪੜਿਆ ਹੋਵੇਗਾ। ਮੈਂ ਸੋਚਦਾ ਸੀਗਾ ਕਿ ਉਹਨਾਂ ਜ਼ਮਾਨਿਆਂ 'ਚ 100 ਰੁਪਈਆ, ਉਹਨਾਂ ਜ਼ਮਾਨਿਆਂ ਦੀ ਗੱਲ ਹੈ ਜਦੋਂ 5 ਰੁਪਈਆਂ ਦਾ ਆਪਾਂ ਪੂਰੇ ਦਾ ਪੂਰਾ ਪਿੰਡ ਖਰੀਦ ਸਕਦੇ ਸੀ। 5 ਰੁਪਈਏ ਹੋਣ ਅਤੇ ਪੂਰੇ ਪਿੰਡ ਦੀ ਜ਼ਮੀਨ ਖਰੀਦੀ ਜਾਂਦੀ ਸੀ ਉਹਨਾਂ ਜ਼ਮਾਨਿਆਂ ਵਿੱਚ, ਜੋ 100 ਰੁਪਈਆ ਭੇਟਾ ਕਰ ਰਿਹਾ, 100 ਰੁਪਈਆ ਕਿੰਨਾ ਕੁ ਅਮੀਰ ਹੋਵੇਗਾ ਜੀ ਉਹ। ਭਾਈ ਮਨਸੁੱਖ ਸ਼ਾਹੂਕਾਰ ਦਮੜਿਆਂ ਵਾਲਾ, ਔਰ ਰਾਜਾ ਸ਼ਿਵਨਾਭ ਵਰਗੇ ਹੋਰ ਅਮੀਰ ਸਿੱਖ, ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਕਥਾ ਆਈ ਸਾਧ ਸੰਗਤ, ਕਿ ਮਹਾਰਾਜ ਦਾ ਜਿਹੜਾ ਤੰਬੂ ਸੀ ਨਾ, ਜਿਹਦੇ ਤੰਬੂ ਥੱਲੇ ਕਲਗੀਧਰ ਪਾਤਸ਼ਾਹ ਬੈਠਿਆ ਕਰਦੇ, ਉਹ ਉਹਨਾਂ ਜ਼ਮਾਨਿਆਂ ਵਿੱਚ 2.5 ਲੱਖ ਰੁਪਈਏ ਦਾ ਸੀਗਾ, ਕਿਉਂਕਿ ਔਰੰਗਜ਼ੇਬ ਦਾ ਤੰਬੂ 2.25 ਲੱਖ ਰੁਪਈਏ ਦਾ ਸੀਗਾ, ਅਤੇ ਫਿਰ ਮਸੰਦਾਂ ਨੇ ਜਿਹੜੇ ਭਾਵਨਾ ਵਾਲੇ ਸੀ ਉਹਨਾਂ ਨੇ ਮਾਇਆ ਇਕੱਠੀ ਕਰਕੇ ਅਤੇ ਮਹਾਰਾਜ ਦੇ ਵਾਸਤੇ 2.5 ਲੱਖ ਰੁਪਈਏ ਦਾ ਤੰਬੂ ਬਣਾਇਆ ਸੀ। ਦਮੜੇ ਵੀ ਖੁੱਲ੍ਹੇ, ਪਦਾਰਥਾਂ ਦੀ ਵੀ ਕੋਈ ਕਮੀ ਨਹੀਂ। ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਤੇ ਸੋਨੇ ਦਾ ਹੈ। ਲਛਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੇ ਨਮਸਕਾਰਾ, ਜਿਵੇਂ ਨਿਹੰਗ ਸਿੰਘ ਪੜ੍ਹਦੇ ਹਨ। ਲਛਮੀ ਵੀ ਇੱਥੇ ਆਣ ਕੇ ਮੱਥੇ ਟੇਕਦੀ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇਸ ਲਈ ਨਾਮ ਜ਼ਰੂਰੀ ਹੈ, ਜਿਹੜਾ ਨਾਮ ਜਪਦਾ ਬੰਦਗੀ ਕਰਦਾ ਉਹਦੇ 'ਤੇ ਇਹ ਦਮੜਿਆਂ ਦਾ ਅਸਰ ਨਹੀਂ ਹੁੰਦਾ। ਉਹ ਤਾਂ ਇਸ ਤਰ੍ਹਾਂ ਜਿਵੇਂ ਗ੍ਰੰਥਾਂ 'ਚ ਆਉਂਦਾ, ਕਿਸੇ ਨੇ ਗਰੜ ਮੰਤਰ ਪੜ੍ਹਿਆ ਹੋਵੇ ਅਤੇ ਭਾਵੇਂ ਸੱਪਾਂ ਦੇ ਵਿੱਚ ਤੁਰਿਆ ਫਿਰੇ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਹੈ। ਸ਼੍ਰੀ ਮਾਨ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਜਿਨ੍ਹਾਂ ਨੇ ਸਾਧ ਸੰਗਤ ਜੀ ਐਸਾ ਰਾਜ ਭਾਗ ਕੀਤਾ ਕਿ ਅੱਜ ਵੀ ਲੋਕ ਯਾਦ ਕਰਦੇ ਨੇ, ਆਹ ਹਰਿਮੰਦਰ ਸਾਹਿਬ ਜੀ ਦੇ ਉੱਪਰ ਸੋਇਨੇ ਦੀ ਸੇਵਾ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦਾ ਦਰਬਾਰ, ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦਾ ਦਰਬਾਰ ਵੀ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਆਪ ਬਣਵਾਇਆ ਸੀ। ਨਨਕਾਣਾ ਸਾਹਿਬ ਸੇਵਾ ਕਰਵਾਈ, ਔਰ ਉਹਨਾਂ ਦੇ ਬਣਾਏ ਹੋਏ ਮੰਦਰਾਂ 'ਚ ਅੱਜ ਵੀ ਟੱਲ ਵੱਜਦੇ ਨੇ, ਬਣਾਈਆਂ ਹੋਈਆਂ ਮਸੀਤਾਂ ਵਿੱਚ ਅੱਜ ਵੀ ਮੋਮਨ ਵੀਰ, ਮੁਸਲਮਾਨ ਵੀਰ ਨਮਾਜ਼ਾਂ ਕਰਦੇ ਨੇ, ਖੁਦਾ ਦੀ ਇਬਾਦਤ ਕਰਦੇ ਨੇ, ਬੰਦਗੀ ਕਰਦੇ ਨੇ। ਉਹਨਾਂ ਨੇ ਵੀ ਰਾਜ ਭਾਗ ਕੀਤਾ, ਐਸਾ ਰਾਜ ਭਾਗ ਕੀਤਾ ਰਹੇ ਨਿਮਰਤਾ ਦੇ ਵਿੱਚ, ਜੇ ਉਹਨਾਂ ਦੇ ਪੁੱਤ ਦੇ ਸਿਰ ਤੇ ਛੇਰਾ ਸਜਾਉਣ ਵਾਸਤੇ ਕੋਈ ਲੈ ਕੇ ਆਇਆ ਤੇ ਕਹਿੰਦੇ ਮੇਰੇ ਪੁੱਤ ਦੇ ਸਿਰ ਤੇ ਨਹੀਂ, ਇਹ ਗੁਰੂ ਰਾਮਦਾਸ ਦੇ ਚਰਨਾਂ 'ਚ ਸ਼ੋਭੇਗਾ। ਸੋ ਹੈਦਰਾਬਾਦ ਦੇ ਨਿਜ਼ਾਮ ਨੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਵਾਸਤੇ ਸੋਹਣੀ ਚਾਨਣੀ ਭੇਜੀ, ਚੰਦੋਆ ਭੇਜਿਆ। ਧਿਆਨ ਸਿੰਘ ਡੋਗਰੇ ਨੇ ਚੰਦੋਆ ਸਜਾ ਦਿੱਤਾ ਉੱਪਰ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਆਏ ਤੇ ਦੇਖਿਆ ਕਿ ਮਹੱਲ ਬੜੇ ਜਗਮਗਾ ਰਹੇ ਨੇ। ਉੱਪਰ ਦੇਖਿਆ ਤੇ ਹੀਰਿਆਂ ਦੀ ਚਮਕ, ਰਤਨਾਂ ਦੀ ਚਮਕ। ਉਸ ਵੇਲੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਿਹਾ ਇਹ ਵਸਤੂ ਕਿੱਥੋਂ ਆਈ ਹੈ? ਉਸ ਵੇਲੇ ਧਿਆਨ ਸਿੰਘ ਡੋਗਰੇ ਨੇ ਦੱਸਿਆ ਕਿ ਮਹਾਰਾਜਾ ਸਾਹਿਬ, ਸੋ ਨਿਜ਼ਾਮ ਹੈਦਰਾਬਾਦ ਨੇ ਇਹ ਬੇਸ਼ਕੀਮਤੀ ਵਸਤੂ ਭੇਜੀ ਹੈ, ਕਿਉਂਕਿ ਨਿਜ਼ਾਮ ਹੈਦਰਾਬਾਦ ਨੂੰ ਉਹਦੀ ਰਾਜਧਾਨੀ ਨੂੰ ਖਤਰਾ ਸੀ। ਫਿਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕੁਝ ਸੂਰਮੇ ਭੇਜੇ ਸਨ ਜਿਹੜੇ ਮੁੜ ਕੇ ਹੈਦਰਾਬਾਦ ਰਹੇ। ਅੱਜ ਵੀ ਉੱਥੇ ਬਹੁਤ ਸਾਰੇ ਸਿੱਖ ਨੇ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਨਾਮ 'ਤੇ ਨਗਰ ਵਸਾਇਆ ਹੋਇਆ ਉਹਨਾਂ ਨੇ, ਸਿੱਖ ਛਾਉਣੀ ਉਹਨੂੰ ਕਹਿੰਦੇ ਨੇ। ਮਹਾਰਾਜਾ ਸਾਹਿਬ ਦੇ ਭੇਜੇ ਹੋਏ ਸਿਪਾਹੀ ਉਹਨਾਂ ਨੇ ਨਿਜ਼ਾਮ ਹੈਦਰਾਬਾਦ ਨੂੰ ਜਿੱਤ ਦਵਾਈ ਸੀ ਅਤੇ ਉਹਨੇ ਫਿਰ ਭੇਟਾ ਵਜੋਂ ਉਹ ਚਾਨਣੀ ਭੇਜੀ, ਭੇਟਾ ਵਜੋਂ। ਅਤੇ ਮਹਾਰਾਜਾ ਸਾਹਿਬ ਨੇ ਚਾਨਣੀ ਵੇਖ ਕੇ ਕਿਹਾ ਵੀ ਨਹੀਂ, ਇਹ ਮੇਰੇ ਸਿਰ 'ਤੇ ਨਹੀਂ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸ਼ੋਭੇਗੀ, ਸਤਿਗੁਰਾਂ ਦੇ ਚਰਨਾਂ 'ਚ। ਇਹਨੂੰ ਮਹਾਰਾਜ ਦੇ ਚਰਨਾਂ 'ਚ ਭੇਟ ਕਰੋ, ਮੈਨੂੰ ਇਸ ਤਰ੍ਹਾਂ ਦਾ ਕੁਛ ਨਹੀਂ ਚਾਹੀਦਾ। ਭਾਵੇਂ ਆਪਾਂ ਅੱਜ ਕੱਲ੍ਹ ਬੜਾ ਬਚਨ ਸੋਚਦੇ ਹਾਂ, ਬੜੇ ਢਹਿੰਦੀ ਕਲਾ ਦੇ ਬਚਨ ਵੀ ਕਰਦੇ ਹਾਂ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬਾਰੇ। ਨਹੀਂ ਸਾਧ ਸੰਗਤ ਜੀ, ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਬਹੁਤੇ ਵੱਡੇ ਪ੍ਰੇਮੀ ਸਨ। ਦਸ਼ਮੇਸ਼ ਪਿਤਾ ਜੀ ਮਹਾਰਾਜ ਜੀ ਦੇ ਬਹੁਤ ਵੱਡੇ ਪ੍ਰੇਮੀ ਸਨ, ਸਾਰੇ ਸਤਿਗੁਰਾਂ ਨੂੰ ਪਿਆਰ ਕਰਦੇ ਸੀ, ਲੇਕਿਨ ਵਿਸ਼ੇਸ਼ ਆਸਥਾ ਜਿਹੜੀ ਸੀ ਉਹਨਾਂ ਦੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ ਸੀ। ਰਾਜ ਭਾਗ ਉਹ ਰਾਜੇ ਹੋ ਕੇ ਵੀ ਜੋਗੀ ਹਨ, ਗੁਰਮੁਖ ਜੋਗੀ ਜਾਗਦੇ, ਉਹ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ। ਪਰ ਇੱਥੇ ਮਹਾਰਾਜ ਮਨਮੁੱਖਾਂ ਦੀ ਅਵਸਥਾ ਦੱਸਦੇ ਨੇ। ਕਹਿੰਦੇ ਮਨਮੁੱਖ ਜਿਨ੍ਹਾਂ ਦੇ ਸਾਕ ਸੰਬੰਧੀ ਧੀਆਂ ਪੁੱਤਰ ਚਫੇਰੇ ਹੁੰਦੇ ਨੇ ਅਤੇ ਜਦੋਂ ਨਾਮ ਨਹੀਂ ਜਪਦੇ, ਬੰਦਗੀ ਨਹੀਂ ਕਰਦੇ, ਸੰਸਾਰ ਤੋਂ ਉੱਠ ਕੇ ਚਲੇ ਜਾਂਦੇ, ਫਿਰ ਸਾਰੇ ਪਦਾਰਥ ਉਹਨਾਂ ਦੇ ਪਰਾਏ ਹੋ ਜਾਂਦੇ, ਬੇਗਾਨੇ ਹੋ ਜਾਂਦੇ। ਕਹੋ ਕਬੀਰ ਕਿਸ ਗੁਣ ਵਿਚਾਰ, ਚੱਲੇ ਜਵਾਰੀ ਦੋਵੇਂ ਹੱਥ ਝਾੜ, ਦੋਵੇਂ ਹੱਥ ਚਾੜ ਕੇ ਚਲੇ ਜਾਂਦੇ, ਜਵਾਰੀਆਂ ਦੀ ਤਰ੍ਹਾਂ ਹਾਰ ਕੇ ਚਲੇ ਜਾਂਦੇ।
ਨਾਮ ਦਾਨ ਇਸ ਨਾਨ ਨਾ ਮਨ ਮੁਖ ਤਿਤ ਤਾਨ ਧੂੜ ਤੁੰਬਾਈ।
ਮਹਾਰਾਜ ਕਹਿੰਦੇ ਉਹਨਾਂ ਮਨਮੁਖਾਂ ਨੇ ਨਾਮ ਤਾਂ ਪਰਮੇਸ਼ਰ ਦਾ ਨਾਮ ਜਪਿਆ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ, ਅਤੇ ਨਾ ਹੀ ਉਹਨਾਂ ਨੇ ਧਰਮ ਦੀ ਕਿਰਤ ਕਰਕੇ ਕੋਈ ਦਾਨ ਕੀਤਾ, ਇਸ ਕਰਕੇ ਉਹਨਾਂ ਦਾ ਸਰੀਰ ਜਿਹੜਾ ਨਾ ਉਹ ਮਿੱਟੀ ਵਿੱਚ ਰੁਲਦਾ, ਖੇਹ ਪੈਂਦੀ ਉਹਨਾਂ ਦੇ ਸਰੀਰ ਵਿੱਚ। ਨਾਨਕ ਪ੍ਰਭ ਸ਼ਰਨਾਈ ਮੁੱਖ ਨਿੰਦਕ ਕੈਸ਼ਾਈ, ਉਹਨਾਂ ਦੇ ਸਿਰ ਵਿੱਚ ਖੇਹ ਪੈਂਦੀ ਹੈ ਜੀ। ਫਿਰ ਇੱਥੇ ਵੀ ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਦਾਨ ਨਹੀਂ ਕੀਤਾ ਔਰ ਇਸ਼ਨਾਨ ਨਹੀਂ ਕੀਤਾ, ਅੰਮ੍ਰਿਤ ਵੇਲੇ ਦੇ ਸਾਧ ਸੰਗਤ ਜੋ ਧਾਰਨੀ ਨਹੀਂ ਹਨ, ਉਹਨਾਂ ਦੇ ਸਰੀਰ ਦਾ ਕਿਆ ਲਾਭ ਹੈ ਭਾਈ? ਕੋਈ ਲਾਭ ਨਹੀਂ। ਕਲਗੀਧਰ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਬਚਨ ਆਉਂਦਾ ਹੈ, ਸ੍ਰੀ ਜਪ ਜਾਪ ਜਪੇ ਬਿਨ ਜੋ ਜੇਵੈ ਪ੍ਰਸ਼ਾਦ, ਸੋ ਬਿਸ਼ਟਾਂ ਕਾ ਜੰਤ ਹੈ ਜਨਮ ਗਵਾਵੇ ਬਾਦ। ਵੀ ਜਿਹੜਾ ਸਿੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਅਤੇ ਨਿਤਨੇਮ ਨਹੀਂ ਨਾ ਕਰਦਾ, ਅਤੇ ਨਿਤਨੇਮ ਕਰਨ ਤੋਂ ਬਿਨਾਂ ਜੋ ਜੇਵੈ, ਜੇਵੈ ਕਹੀਏ ਖਾਣਾ ਗ੍ਰਹਿਣ ਕਰਨਾ, ਵੀ ਜਿਹੜਾ ਪ੍ਰਸ਼ਾਦਾ ਛਕਦਾ ਨਾ, ਜਲ ਪਾਣੀ ਛਕ ਲੈਂਦਾ, ਨਾਸ਼ਤਾ ਕਰ ਲੈਂਦਾ, ਬ੍ਰੇਕਫਾਸਟ, ਮਹਾਰਾਜ ਕਹਿੰਦੇ ਸੋ ਬਿਸ਼ਟਾਂ ਕਾ ਜੰਤ ਹੈ, ਉਹ ਬਿਸ਼ਟਾਂ ਕਾ ਜੰਤ ਮਾਣ ਨੇ ਕਿਹਾ ਉਹਨੂੰ। ਰਾਗੀ ਸਿੰਘ ਹੁਣੇ ਪੜ੍ਹ ਕੇ ਹਟੇ ਨੇ ਸਤਿਗੁਰਾਂ ਦੀ ਬਾਣੀ, ਜਿੱਤ ਮੁੱਖ ਨਾਮ ਨਾ ਊਚ ਰਹੇ, ਸਿੱਧੇ ਜੇ ਸ਼ਬਦ ਨੇ ਕਿ ਜਿਹੜੇ ਮੂੰਹ ਦੇ ਨਾਲ ਤੂੰ ਨਾਮ ਨਹੀਂ ਜਪਦਾ, ਅਤੇ ਵਿਣ ਨਾਵੈ ਰਸ ਖਾਹੇ, ਨਾਮ ਤੋਂ ਬਿਨਾਂ ਰਸ ਕਹੀਏ ਭੋਜਨ ਪਦਾਰਥ ਪ੍ਰਸ਼ਾਦ ਪਾਣੀ, ਜਿੱਤ ਮੁੱਖ ਨਾਮ ਨਾ ਊਚ ਰਹੇ ਵਿਣ ਨਾਵੈ ਰਸ ਖਾਹੇ, ਨਾਨਕ ਏਵੈ ਜਾਣੀਐ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਜਾਣ ਲਵੋ ਕੀ ਕਿ ਤਿੱਤ ਮੁੱਖ ਥੁੱਕਾਂ ਬਾਹੇ। ਇਸ ਕਰਕੇ ਸਿੱਖ ਨੂੰ ਕੁਛ ਵੀ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਪਹਿਲਾਂ ਇਸ਼ਨਾਨ ਪਾਣੀ ਕਰਕੇ ਅਤੇ ਨਿਤਨੇਮ ਜ਼ਰੂਰ ਕਰਨਾ ਚਾਹੀਦਾ। ਅਤੇ ਨਿਤਨੇਮ ਜੋ ਹੈ ਇਹ ਸਾਧ ਸੰਗਤ ਜੀ ਸਾਡੀ ਸ਼ਰ੍ਹਾ ਹੈ, ਸ਼ਰ੍ਹਾ। ਇਹ ਸ਼ਰੀਅਤ ਨੇ ਸਾਨੂੰ ਹਕੀਕਤ ਤੱਕ ਲੈ ਕੇ ਜਾਣਾ, ਇਹ ਅਸੀਂ ਕਰਨਾ ਹੀ ਕਰਨਾ ਹੈ, ਸਾਡਾ ਮਨ ਟਿਕੇ ਜਾਂ ਨਾ ਟਿਕੇ। ਮੰਨ ਲਵੋ ਮੈਂ ਨਿਤਨੇਮ ਛੱਡ ਦੇਵਾਂ ਕਿ ਮੇਰਾ ਮਨ ਨਹੀਂ ਟਿਕਦਾ, ਅਤੇ ਕੀ ਨਿਤਨੇਮ ਛੱਡਣ ਦੇ ਨਾਲ ਮਨ ਟਿਕ ਜਾਏਗਾ? ਹੋ ਸਕਦਾ ਕਿ ਕਰਾਂ ਤਾਂ ਟਿਕ ਜਾਵੇ, ਪਰ ਨਿਤਨੇਮ ਨਾ ਕਰਨ ਦੇ ਨਾਲ ਕਦੇ ਵੀ ਨਹੀਂ ਟਿਕਣ ਲੱਗਾ। ਇਸ ਕਰਕੇ ਗੁਰੂ ਕਾ ਗੁਰਸਿੱਖ ਜੋ ਗੁਰੂ ਸਾਹਿਬ ਜੀ ਨੇ ਬਣਾਏ ਨਿਯਮ ਨੇ ਨਾ ਸਾਧ ਸੰਗਤ ਜੀ, ਸਤਿਗੁਰਾਂ ਦੇ ਬਣਾਏ ਹੋਏ ਅਸੂਲ ਨੇ ਉਹਨਾਂ ਦੇ ਉੱਪਰ ਕਦੀ ਗੁਰੂ ਕਾ ਸਿੱਖ ਢਲਿਆਈ ਨਾ ਵਰਤੇ, ਐਨ ਚੜ੍ਹਦੀ ਕਲਾ ਵਿੱਚ ਰਹਿ ਕੇ ਸਤਿਗੁਰਾਂ ਦੀ ਬਾਣੀ ਪੜ੍ਹੇ, ਮਹਾਰਾਜ ਜੀ ਦੇ ਬਚਨਾਂ ਨੂੰ ਸਤਿਗੁਰਾਂ ਦੀਆਂ ਰਹਿਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵੇ। ਅਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ਼ਨਾਨ ਨਹੀਂ ਕੀਤਾ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਦਾਨ ਨਹੀਂ ਕੀਤਾ, ਭਾਵ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਨਹੀਂ ਨਾ ਕਮਾਇਆ, ਮਹਾਰਾਜ ਕਹਿੰਦੇ ਤਿੱਤ ਤਨ ਧੂੜ ਧਮਾਈ, ਕਹਿੰਦੇ ਉਹਨਾਂ ਦੇ ਸਰੀਰ ਵਿੱਚ ਸੋਖੇ ਪੈਂਦੀ, ਭਾਵ ਉਹਨਾਂ ਦੇ ਸਰੀਰ ਅਸਫਲ ਹਨ। ਉਹ ਆ ਗਏ ਸੰਸਾਰ 'ਤੇ ਕਿ ਨਾ ਆ ਗਏ, ਇੱਕੋ ਗੱਲ ਹੈ, ਕੋਈ ਲਾਭ ਨਹੀਂ ਹੋਇਆ ਸੰਸਾਰ 'ਤੇ ਆਉਣ ਦਾ, ਉਹਨਾਂ ਦਾ ਸਰੀਰ ਸਫਲ ਨਹੀਂ ਹੈ ਭਾਈ।
ਮਨ ਮੰਨਿਆ ਨਾਮ ਸਿਖਾਈ,
ਸਤਿਗੁਰੂ ਜੀ ਮਹਾਰਾਜ ਕਹਿੰਦੇ ਹਾਂ ਭਾਈ ਸਾਡਾ ਮਨ ਮੰਨ ਗਿਆ ਵਾਹਿਗੁਰੂ 'ਤੇ, ਉਹਦੇ ਨਾਮ 'ਤੇ ਮਨ ਮੰਨਿਆ, ਜਿਹੜਾ ਨਾਮ ਸਿਖਾਈ ਹੈ, ਸਹਾਇਤਾ ਕਰਨ ਵਾਲਾ, ਮਦਦ ਕਰਨ ਵਾਲਾ,
ਗੁਰ ਕੈ ਬਲਿਹਾਰ ਜਿਨ ਸਾਚੀ ਬੂਝ ਬੁਝਾਈ।
ਵਾਹਿਗੁਰੂ ਪਰਮਾਤਮਾ ਦਾ ਨਾਮ ਜਿਵੇਂ ਸਕੇ ਸਾਕ ਸੰਬੰਧੀ ਹੁੰਦੇ, ਭੈਣ ਭਰਾਓ ਹੁੰਦੇ, ਸਾਕ ਸੰਬੰਧੀ ਹੁੰਦੇ, ਉਹਨਾਂ ਦੀ ਤਰ੍ਹਾਂ ਸਹਾਇਤਾ ਕਰਨ ਵਾਲਾ। ਤੇ ਕਹਿੰਦੇ ਜਿਸ ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ ਨਾ, ਪਾਏ ਪਰੋਂ ਗੁਰ ਕੈ ਬਲਿਹਾਰ, ਉਸ ਗੁਰੂ ਦੇ ਮੈਂ ਚਰਨੀ ਪੈਂਦਾ, ਉਸ ਗੁਰੂ ਨੂੰ ਨਮਸਕਾਰਾਂ ਕਰਦਾ ਵਾਰ ਵਾਰ, ਮੱਥੇ ਟੇਕਦਾ ਵਾਰ ਵਾਰ, ਤੇ ਬਲਿਹਾਰ ਜਾਂਦਾ ਉਸ ਗੁਰੂ ਤੋਂ। ਬਾਹਰ ਜਾਉ ਗੁਰੇ ਆਪਣੇ ਉੱਪਰ, ਜਿਨ ਹਰ ਹਰ ਨਾਮ ਦ੍ਰਿੜਾਇਆ, ਮਹਾਂ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ, ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾਂ ਊਹਾਂ ਸਰਬ ਥੋਕੀ ਜਿਸੇ ਹਮਾਰੀ ਚਿੰਦ। ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਜੀ, ਸਦਕੇ ਜਾਂਦਾ ਉਸ ਗੁਰੂ ਤੋਂ ਜਿਸ ਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਵਾਇਆ ਹੈ। ਵਾਰ ਵਾਰ ਬਲਿਹਾਰ, ਦਿਹਾੜੀ ਸਦ ਵਾਰ, ਦਿਹਾੜੀ ਵਿੱਚ ਸੌ ਵਾਰੀ, ਸੈਂਕੜੇ ਵਾਰ, ਅਨੇਕਾਂ ਵਾਰੀ ਗੁਰੂ ਤੋਂ ਬਲਿਹਾਰ ਜਾਈਏ। ਸਾਧ ਸੰਗਤ ਜਿਹੜੀਆਂ ਆਪਾਂ ਪਰਿਕਰਮਾ ਕਰਦੇ ਹਾਂ ਨਾ, ਅਤੇ ਪਰਿਕਰਮਾ ਕਰਕੇ ਬਹਿ ਜਾਂਦੇ ਹਾਂ, ਇਹ ਪਰਿਕਰਮਾ ਇੱਕ ਵਾਰ ਨੇ ਕਰਨੇ ਹਨ, ਵਾਰ ਨੇ। ਜਿਵੇਂ ਪੰਜਾਬ ਦੇ ਵਿੱਚ, ਸੋ ਪੰਜਾਬ ਦੀ ਸੱਭਿਅਤਾ ਹੈ, ਮਰਜ਼ਾਦਾ ਨਹੀਂ ਸੱਭਿਅਤਾ, ਕਿ ਧੀ ਪੁੱਤ ਦਾ ਵਿਆਹ ਹੋਵੇ ਅਤੇ ਮਾਈ ਬਾਪ ਪੈਸੇ ਵਾਰ ਕੇ ਅਤੇ ਮੁੜ ਕੇ ਗਰੀਬ ਗੁਰਬਿਆਂ ਨੂੰ ਦੇ ਦਿੰਦੇ ਜਾਂ ਸੁੱਟ ਦਿੰਦੇ ਹਨ। ਇਸ ਤਰ੍ਹਾਂ ਅਸੀਂ ਸਰੀਰ ਮਹਾਰਾਜ ਤੋਂ ਵਾਰਦੇ ਹਾਂ, ਕੁਰਬਾਨ ਕਰਦੇ ਹਾਂ ਕਿ ਮਹਾਰਾਜ ਸਰੀਰ ਤੇਰਾ, ਤੇਰੇ ਤੋਂ ਕੁਰਬਾਨ ਕੀਤਾ ਸਰੀਰ, ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ। ਇਹ ਪ੍ਰਦਖਣਾ ਦਾ, ਇਹ ਪ੍ਰਕਰਮਾ ਦਾ ਭਾਵ ਹੈ। ਜਿਵੇਂ ਚਾਰ ਵਾਰੀ ਵਾਰ ਨੇ ਕੀਤੇ ਜਾਂਦੇ ਹਨ, ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਦੱਸਦੇ ਆਏ ਨੇ, ਇਸ ਤਰ੍ਹਾਂ ਬਹੁਤ ਸਾਰੇ ਗੁਰੂ ਕੇ ਗੁਰਸਿੱਖ, ਕੋਈ ਚਾਰ ਪ੍ਰਕਰਮਾ ਕਰਦਾ, ਕੋਈ ਤਿੰਨ ਪ੍ਰਕਰਮਾ ਕਰਦਾ, ਕੋਈ ਪੰਜ, ਕੋਈ ਸੱਤ ਪ੍ਰਕਰਮਾ ਕਰਦਾ। ਇਹ ਮਹਾਰਾਜ ਤੋਂ ਸਰੀਰ ਵਾਰਨਾ, ਕਿ ਮਹਾਰਾਜ ਸਰੀਰ ਤੁਹਾਡੇ ਤੋਂ ਵਾਰਿਆ, ਵਾਰ ਨੇ ਕੀਤਾ, ਤੁਹਾਡੇ ਤੋਂ ਵਾਰ ਨੇ ਕੀਤਾ, ਬਲਿਹਾਰ ਨੇ ਕੀਤਾ। ਮਹਾਰਾਜ ਕਹਿੰਦੇ ਗੁਰੂ ਤੋਂ ਬਲਿਹਾਰ ਜਾਂਦਾ ਮੈਂ, ਸਦਕੇ ਜਾਂਦਾ ਗੁਰੂ ਤੋਂ ਵਾਰ ਨੇ ਜਾਂਦਾ, ਜਿਸ ਗੁਰੂ ਨੇ ਕਿਰਪਾ ਕਰਕੇ ਸੱਚੀ ਬੂਝ ਬੁਝਾਈ, ਸੱਚੀ ਬੂਝ, ਸੱਚੀ ਸਿੱਖਿਆ ਸਾਨੂੰ ਦਇਆ ਕਰਕੇ ਬਖਸ਼ੀ ਹੈ।
ਰਹਾਉ ਜਗ ਸਿਓ ਝੂਠ ਪਰੀਤ, ਮਨ ਬੇਦਿਆ ਜਨ ਸਿਓ ਵਾਦ ਰਚਾਈ।
ਵਿਸ਼ਰਾਮ ਦੇ ਕੇ ਗੁਰੂ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ, ਜਗ ਸਿਓ ਝੂਠ ਪ੍ਰੀਤ, ਸੰਸਾਰ ਦੇ ਨਾਲ ਬੰਦੇ ਨੇ ਝੂਠੀ ਉਹ ਪ੍ਰੀਤ ਕੀਤੀ ਹੈ, ਅਤੇ ਸੰਸਾਰ ਦੇ ਨਾਲ ਇਹਦਾ ਮਨ ਬਿਧਿਆ, ਵਿੰਨਿਆ ਗਿਆ, ਐਨ ਤਦਾਕਾਰ ਹੋਇਆ। ਸੰਸਾਰ ਦੇ ਨਾਲ ਤਾਂ ਬੜੀਏ ਦੀ ਪ੍ਰੀਤੀ ਹੈ, ਪਰ ਜਨ ਸਿਓ ਵਾਦ ਰਚਾਈ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਨਾਲ ਵਾਦ ਵਿਵਾਦ ਇਹਦਾ, ਝਗੜਾ, ਸੰਤਾਂ ਨਾਲ ਵੈਰ, ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ। ਪ੍ਰਭੂ ਭਗਤ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਪਰਉਪਕਾਰੀ ਜਿਹੜੇ ਨੇ ਉਹਨਾਂ ਦੇ ਨਾਲ ਵੈਰ ਵਿਰੋਧ ਹੈ, ਅਤੇ ਸੰਸਾਰ ਦੇ ਨਾਲ ਜੁੜੇ ਹੋਏ, ਕੇਵਲ ਪਦਾਰਥਾਂ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਦੇ ਨਾਲ ਮਿੱਤਰਤਾ ਹੈ, ਇਹ ਮਨੁੱਖ ਦੀ ਨਾ ਸਮਝੀ ਹੈ ਭਾਈ।
ਮਾਇਆ ਮਗਨ ਅਹਨਿਸ ਮਗ ਜੋ ਹੈ, ਨਾਮ ਨਾ ਲੇਵਾ ਮਰਾ ਬਿਖ ਖਾਈ।
ਮਹਾਰਾਜ ਕਹਿੰਦੇ ਮਨੁੱਖ ਮਸਤ ਹੈ ਮਾਇਆ ਦੇ ਵਿੱਚ, ਦਮੜਿਆਂ ਵਿੱਚ ਮਸਤ ਹੋਇਆ, ਤੇ ਅਹਨਿਸ ਮਗ ਜੋ ਹੈ, ਅਹਨਿਸ ਕਹੀਏ ਦਿਨ ਰਾਤ, ਤੇ ਮਗ ਕਹੀਏ ਮਾਰਗ ਰਸਤਾ, ਇਹ ਸ਼ਬਦ ਸ਼ੋਰਟ ਹੋ ਜਾਂਦਾ, ਜਿਵੇਂ ਅੰਗਰੇਜ਼ੀ ਵਿੱਚ ਵੀ ਸ਼ਬਦ ਸ਼ੋਰਟ ਹੋ ਜਾਂਦੇ ਨੇ, ਇਸ ਤਰ੍ਹਾਂ ਸ਼ਬਦ ਹੈ ਮਾਰਗ, ਮਾਰਗ ਤੋਂ ਸੋ ਮੱਗ ਸ਼ਬਦ ਬਣ ਗਿਆ, ਜਿਵੇਂ ਮੰਨਿਆ ਮੱਗ ਨਾ ਚੱਲੈ ਪੰਥ, ਮਾਰਗ ਤੋਂ ਮੱਗ। ਕਹਿੰਦੇ ਮਾਇਆ ਮਗਨ, ਮਾਇਆ ਵਿੱਚ ਮਸਤ ਹੈ ਬੰਦਾ, ਤੇ ਅਹਿਨਸ ਮੱਗ ਜੋ ਹੈ, ਦਿਨ ਰਾਤ ਜੋ ਹੈ ਕਹੀਏ ਦੇਖਣਾ ਤੱਕਣਾ, ਇਹ ਰਸਤੇ ਵਹਿੰਦਾ ਰਹਿੰਦਾ, ਰਾਹ ਵਹਿੰਦਾ ਰਹਿੰਦਾ ਕਿ ਕਿੱਥੋਂ ਮਾਇਆ ਮਿਲੇਗੀ, ਕਿੱਥੋਂ ਦਮੜੇ ਮਿਲਣਗੇ, ਕਿਆਸੇ ਪਿਆਰੇ ਬਚਨ ਹਨ। ਰਸਤੇ ਦੇਖਦਾ ਹੈ, ਰਾਹ ਦੇਖਦਾ ਚੋਰਾਂ ਦੀ ਤਰ੍ਹਾਂ, ਕਿ ਕਿੱਥੋਂ ਦਮੜੇ ਆਉਣ, ਕਿਵੇਂ ਪੈਸੇ ਆਉਣ, ਕਿੱਥੋਂ ਕੋਈ ਠੱਗੀ ਠੋਰੀ ਵੱਜੇ, ਐਸਾ ਹੀ ਮਨੁੱਖ ਨਾ ਸਮਝ ਹੋ ਰਿਹਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਰਨ ਕਾਰਨ ਕਾਦਰ ਸਤਿਗੁਰਾਂ ਦੇ ਬਚਨ ਨੇ, ਮਾਇਆ ਕਾਰਨ ਤਾਂ ਵਹੀ ਮੂਰਖ ਲੋਕ ਅਜਾਣ, ਉਹ ਨਾਨਕ ਹਰ ਭਜਨ ਬਿਰਥਾ ਜਨਮ ਸਿਰਾਣ। ਮਹਾਰਾਜ ਕਹਿੰਦੇ ਮਾਇਆ ਦੇ ਵਾਸਤੇ ਭੱਜ ਦੌੜ ਕਰਦਾ, ਪਰ ਮਹਾਰਾਜ ਕਹਿੰਦੇ ਕਰੇ ਉਹ ਕੋਈ ਗੱਲ ਨਹੀਂ, ਇਕੱਠੀ ਕਰੇ ਮਾਇਆ, ਇਹਦੇ ਵਰਤੋਂ ਵਿਹਾਰ ਵਿੱਚ ਕੰਮ ਆਵੇਗੀ, ਪਰ ਗੱਲ ਇਹ ਹੈ ਕਿ ਨਾਮ ਨਾ ਲੇਵੈ ਮਰੈ ਬਿਖ ਖਾਈ। ਮਾਇਆ ਦੇ ਵਿੱਚ ਨਾਮ ਭੁੱਲਿਆ ਹੋਇਆ, ਦਮੜਿਆਂ ਵਿੱਚ, ਧਨ ਦੇ ਵਿੱਚ ਧਰਮ ਭੁੱਲਿਆ ਹੋਇਆ, ਪਦਾਰਥਾਂ ਵਿੱਚ ਪਰਮਾਤਮਾ ਭੁੱਲਿਆ ਹੋਇਆ, ਇਹਨੂੰ ਨਾਮ ਨਹੀਂ ਜਪਦਾ ਤੇ ਮਰੈ ਬਿਖ ਖਾਈ, ਜ਼ਹਿਰ ਖਾ ਕੇ ਮਰ ਰਿਹਾ। ਮਾਇਆ ਇਹ ਜ਼ਹਿਰ ਹੈ ਪਰਮਾਤਮਾ ਦੀ ਭਗਤੀ ਉਹਦੀ ਬੰਦਗੀ ਤੋਂ ਬਿਨਾਂ, ਪਰ ਜ਼ਹਿਰ ਇਹ ਅੰਮ੍ਰਿਤ ਵੀ ਬਣ ਸਕਦੀ ਹੈ। ਜਿਵੇਂ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਨਾ ਆ ਸੱਪ ਜਿਹੜਾ ਹੈ ਨਾ ਜ਼ਹਿਰੀਲਾ, ਇਹਦੀਆਂ ਵੀ ਦਵਾਈਆਂ ਬਣਦੀਆਂ ਨੇ। ਆ ਸੰਖੀਆ ਇਹ ਜ਼ਹਿਰ ਹੈ ਇੱਕ ਤਰ੍ਹਾਂ ਦਾ, ਇਹਦੀਆਂ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਨੇ। ਵੈਦ ਜਿਹੜੇ ਹਨ ਉਹਦੀਆਂ ਵੀ ਦਵਾਈਆਂ ਬਣਾ ਲੈਂਦੇ ਨੇ। ਇਹ ਗੁਰੂ ਦੇ ਕੋਲ ਕਲਾ ਹੈ ਨਾ, ਗੁਰੂ ਦੇ ਕੋਲ ਕਲਾ ਹੈ। ਮਹਾਰਾਜ ਕਹਿੰਦੇ ਜੇ ਪਰਮਾਤਮਾ ਗੁਰੂ ਦਾ ਨਾਮ ਹਿਰਦੇ ਵਿੱਚ ਨਹੀਂ, ਸਿਰਫ ਮਾਇਆ ਦੇ ਵਾਸਤੇ ਭੱਜ ਦੌੜ ਹੈ, ਮਾਇਆ ਦੇ ਵਾਸਤੇ ਯਤਨਸ਼ੀਲ ਹਾਂ, ਤੇ ਮਹਾਰਾਜ ਕਹਿੰਦੇ ਮਾਇਆ ਜ਼ਹਿਰ ਖਾਣ ਦੇ ਤੁੱਲ ਹੈ, ਮਰਨ ਦੇ ਤੁੱਲ ਹੈ।
ਗੰਧਨ ਵੈਨ ਰਤਾ ਹਿਤਕਾਰੀ ਸਬਦਾ ਸੁਰਤ ਨਾ ਆਈ।
ਮਹਾਰਾਜ ਕਹਿੰਦੇ ਗੰਧਨ ਵੈਣ, ਦੁਰਗੰਧੀ ਵਾਲੇ, ਗੰਦੇ ਭੈੜੇ ਜਿਹੜੇ ਵੈਣ ਹਨ, ਵੈਣ ਕਹੀਏ ਬਚਨ ਜਾਂ ਗਾਣੇ ਸੌਂਗ ਹਨ, ਕਹਿੰਦੇ ਉਹਨਾਂ ਦੇ ਨਾਲ ਤੇ ਬੰਦਾ ਰੱਤਾ ਹੋਇਆ, ਮਸਤ ਹੋਇਆ, ਬੜਾ ਪ੍ਰੇਮੀ ਬਣ ਕੇ, ਗਾਣਿਆਂ ਦਾ ਬੜਾ ਪ੍ਰੇਮੀ ਹੈ, ਪਰ ਸ਼ਬਦ ਹੈ ਸੁਰਤ ਨਾ ਆਈ। ਜੋ ਗੁਰੂ ਦੇ ਸ਼ਬਦ ਦੀ ਸੁਰਤ ਚੇਤਾ ਹੀ ਨਹੀਂ ਆਇਆ ਇਹਨੂੰ, ਹੋਰ ਜਿਹੜੇ ਨਾਟਕ ਚੇਟਕ ਨੇ ਉਹ ਇਹਦੇ ਧਿਆਨ ਵਿੱਚ ਹਨ, ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੀ ਕਥਾ, ਉਹ ਇਹਦੇ ਧਿਆਨ ਵਿੱਚ ਨਹੀਂ ਹੈ। ਹੋਰ ਜਿਹੜੇ ਨਾਟਕ ਚੇਟਕ ਸ਼ਬਦ, ਸੋ ਕਈ ਤਰ੍ਹਾਂ ਦੇ ਗਾਉਣ ਵਜਾਉਣ ਜਿਹੜੇ ਹਨ, ਆ ਰਿਕਾਰਡ ਆਦਿਕ ਜਿਵੇਂ ਅੱਜ ਕੱਲ੍ਹ ਹੁੰਦੇ ਨੇ, ਇਹਨਾਂ ਨੂੰ ਸੁਣਨ ਵਿੱਚ ਤਾਂ ਬੜਾ ਧਿਆਨ ਹੈ। ਸਤਿਗੁਰਾਂ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਗੁਰੂ ਅਰਜਨ ਦੇਵ ਜੀ ਦੀ ਅਰਦਾਸ ਹੈ ਕਿ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਕਿ ਮੇਰੇ ਮੋਹਨ ਵਾਹਿਗੁਰੂ ਮੇਰੇ ਕੰਨਾਂ ਵਿੱਚ ਇਹ ਸ਼ਬਦ ਨਾ ਪਾਈ। ਕਿਹੜੇ? ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜੋ ਸਾਕਤ ਬੰਦੇ ਗੀਤ ਨਾਦ ਸੁਣਦੇ ਨੇ, ਗੰਦੇ ਭੈੜੇ ਸੋ ਅਲਫਾਜ਼ ਸੁਣਦੇ ਨੇ, ਮਹਾਰਾਜ ਕਹਿੰਦੇ ਦਇਆ ਕਰੀ ਮੇਰੇ ਮਾਲਕ ਵੀ ਇਹ ਸ਼ਬਦ ਕਿਤੇ ਮੇਰੇ ਕੰਨਾਂ ਤੱਕ ਨਾ ਪੁੱਜ ਜਾਣ, ਇਹ ਦਇਆ ਕਰਿਓ ਕਿਤੇ ਮੇਰੇ ਹਿਰਦੇ ਵਿੱਚ ਐਸੀ ਸੋਝੀ ਬਖਸ਼ਿਓ ਕਿ ਇਹ ਸ਼ਬਦ ਮੇਰੇ ਕੰਨਾਂ ਤੱਕ ਵੀ ਨਾ ਆਉਣ। ਭਾਵ ਗੁਰੂ ਕਾ ਸਿੱਖ ਅਰਦਾਸ ਕਰੇ ਤੇ ਇਹ ਸ਼ਬਦ ਜਿਹੜੇ ਹਨ ਗੰਦੇ ਭੈੜੇ ਨਾਦ ਨੇ, ਇਹਨਾਂ ਨੂੰ ਸੁਣਨ ਤੋਂ ਸੰਕੋਚ ਕਰੇ, ਬਾਣੀ ਸੁਣੇ। ਗੁਰੂ ਰਾਮਦਾਸ ਦੀ ਇੱਕ ਸਾਧ ਸੰਗਤ ਜੀ ਪੰਕਤੀ ਆਉਂਦੀ ਹੈ ਆਸਾ ਰਾਗ ਦੇ ਵਿੱਚ, ਗੁਰਮੁਖ ਨਾਮ ਸੁਣੋ ਮੇਰੀ ਭੈਣਾਂ। ਮਹਾਰਾਜ ਕਹਿੰਦੇ ਮੇਰੀ ਇਹ ਭੈਣੇ, ਤੂੰ ਨਾਮ ਸੁਣਿਆ ਕਰ, ਬਾਣੀ ਸੁਣਿਆ ਕਰ, ਕੀਰਤਨ ਸੁਣਿਆ ਕਰ, ਕਥਾ ਸੁਣਿਆ ਕਰ, ਲਾਭ ਲਓ। ਸਫ਼ਰ ਵਿੱਚ ਜਾਓ ਤਾਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਲਾ ਲਵੋ, ਗੁਰ ਸ਼ਬਦ ਵਿਚਾਰ ਲਾ ਲਵੋ, ਉਹਦੇ ਨਾਲ ਸਫ਼ਰ ਵੀ ਮਾਰਗ ਚਲਤ ਹਰੇ ਹਰ ਧਿਆਈ ਹੈ। ਗਾਉਣ ਵਜਾਉਣ ਜਿਹੜੇ ਹਨ ਇਹਨਾਂ ਤੋਂ ਗੁਰਸਿੱਖ ਨੂੰ ਸੰਕੋਚ ਕਰਨਾ ਚਾਹੀਏ ਭਾਈ, ਆਪਣੇ ਆਪ ਨੂੰ ਕੰਟਰੋਲ ਕਰਨਾ ਚਾਹੀਏ। ਇਹਦੇ ਨਾਲ ਜੋ ਮਾਨਸਿਕਤਾ ਹੈ ਢਹਿੰਦੀ ਕਲਾ ਵੱਲ ਜਾਂਦੀ ਹੈ। ਸਤਿਗੁਰਾਂ ਦਾ ਬਚਨ ਆਪਾਂ ਸੁਣਾਂਗੇ, ਸਤਿਗੁਰਾਂ ਦੀ ਸੋ ਕਥਾ ਕੀਰਤਨ ਸਰਵਣ ਕਰਾਂਗੇ ਤਾਂ ਸਾਡਾ ਮਾਨਸਿਕ ਵਿਕਾਸ ਹੋਵੇਗਾ, ਅਸੀਂ ਚੜ੍ਹਦੀ ਕਲਾ ਵਾਲੇ ਗੁਰਸਿੱਖ ਬਣ ਜਾਵਾਂਗੇ, ਜੀਵਨ ਵਿੱਚ ਫਿਰ ਆਨੰਦ ਆਵੇਗਾ। ਮਹਾਰਾਜ ਕਹਿੰਦੇ ਨਾ ਸਮਝੀ ਹੈ ਮਨੁੱਖ ਦੀ ਕਿ ਜਿਹੜੇ ਗੰਧਨ ਵੈਣ ਗੰਦੇ ਭੈੜੇ ਸ਼ਬਦ ਨੇ ਉਹਨਾਂ ਵਿੱਚ ਤੇ ਮਸਤ ਹੋਇਆ ਬੜਾ ਪ੍ਰੇਮੀ ਬਣ ਕੇ, ਔਰ ਗੁਰੂ ਦਾ ਜੋ ਸ਼ਬਦ ਹੈ, ਗੁਰੂ ਦੀ ਦਿੱਤੀ ਹੋਈ ਜੋ ਸਿੱਖਿਆ ਉਪਦੇਸ਼ ਹੈ ਉਹਦੀ ਤਾਂ ਸੁਰਤੀ ਨਹੀਂ ਆਈ, ਉਹ ਤਾਂ ਧਿਆਨ ਵਿੱਚ ਹੀ ਨਹੀਂ ਆਇਆ। ਇਸ ਦੇ
ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ।
ਮਹਾਰਾਜ ਕਹਿੰਦੇ ਉਹਦੇ ਰੰਗ ਦੇ ਵਿੱਚ ਰਤਿਆ ਨਹੀਂ, ਮਸਤ ਅਲਮਸਤ ਨਹੀਂ ਹੋਇਆ, ਉਹਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ, ਵਿੰਨਿਆ ਨਹੀਂ ਗਿਆ, ਜਿਸ ਕਰਕੇ ਮਨਮੁਖ ਨੇ ਆਪਣੀ ਪੱਤ ਗਵਾ ਲਈ, ਇੱਥੇ ਵੀ ਪੱਤ ਗਵਾ ਲਈ ਤੇ ਪ੍ਰਲੋਕ ਵਿੱਚ ਵੀ ਥਾਂ ਨਾ ਮਿਲੀ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਾ ਰਸ ਨਹੀਂ ਰਾਈ।
ਮਹਾਰਾਜ ਕਹਿੰਦੇ ਸਾਧੂਆਂ ਦੀ ਸਭਾ, ਕਈ ਤਰ੍ਹਾਂ ਦੀ ਸਭਾ ਦਾ ਜ਼ਿਕਰ ਆਇਆ ਸਾਧ ਸੰਗਤ ਜੀ, ਜਿਵੇਂ ਗੁਰਸਭਾ, ਗੁਰਸਭਾ ਏਵ ਨਾ ਪਾਈਆ ਨਾ ਨੇੜੈ ਨਾ ਦੂਰ, ਤੇ ਸੰਤ ਸਭਾ ਓਟ ਗੁਰਪੂਰ ਹੈ ਧੁਰ ਮਸਤਕ ਲੇਖ ਲਿਖਾਏ, ਦੂਸਰਾ ਸੰਤ ਸਭਾ ਦਾ ਜ਼ਿਕਰ ਆਉਂਦਾ, ਤੀਸਰਾ ਸਾਧ ਸਭਾ ਦਾ ਜ਼ਿਕਰ ਆਉਂਦਾ, ਚੌਥਾ ਸਿੱਧ ਸਭਾ, ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਤੁਸੀਂ ਆਗਿਆ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ, ਕਈ ਤਰ੍ਹਾਂ ਦੀ ਸਭਾ ਦਾ ਜ਼ਿਕਰ ਆਉਂਦਾ। ਸੋ ਮਹਾਰਾਜ ਕਹਿੰਦੇ ਜੋ ਸਾਧ ਸਭਾ ਹੈ ਜਿੱਥੇ ਗੁਰਮੁਖ ਸਾਧੂ ਸਾਧਨਾ ਕਰਨ ਵਾਲੇ ਪ੍ਰਭੂ ਭਗਤ ਬੈਠਦੇ ਹਨ, ਕਹਿੰਦੇ ਉਹਨਾਂ ਦੇ ਵਿੱਚ ਬੈਠ ਕੇ ਰਸ ਸਹਿਜ ਨਾ ਚੱਖਿਆ, ਸੁਤੇ ਸਿੱਧ ਉਹਦਾ ਰਸ ਨਹੀਂ ਚੱਖਿਆ, ਭਾਵ ਉਹਦੀ ਮਸਤੀ ਨੂੰ ਮਾਣਿਆ ਨਹੀਂ ਅਤੇ ਜਿਹਬਾ ਰਸ ਨਹੀਂ ਰਾਈ ਰਾਈ ਸਰੋਂ ਦੇ ਦਾਣੇ ਜਿੰਨਾ ਪਦਾਰਥ। ਕਹਿੰਦੇ ਇਹਦੀ ਜ਼ਬਾਨ ਨੂੰ ਉਹਦੇ ਨਾਮ ਦਾ ਥੋੜ੍ਹਾ ਜਿੰਨਾ ਵੀ ਰਸ ਨਹੀਂ ਆਇਆ। ਹੋਰ ਰਸਾਂ ਕਸਾਂ ਦੇ ਵਿੱਚ ਮਸਤ ਹੈ, ਨਾਮ ਰਸ ਇਹਦੇ ਹਿਰਦੇ ਦਾ ਹਿੱਸਾ ਨਹੀਂ ਬਣਿਆ।
ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਮਹਾਰਾਜ ਕਹਿੰਦੇ ਮਨ ਤਨ ਅਤੇ ਧਨ ਇਹਨੂੰ ਆਪਣਾ ਕਰਕੇ ਜਾਣਿਆ ਔਰ ਪਰਮਾਤਮਾ ਦੀ ਦਰਗਾਹ ਦੀ ਖਬਰ ਨਹੀਂ, ਸੋਝੀ ਸਾਰ ਨਹੀਂ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸਾ ਨਾ ਪਾਈ।
ਮਹਾਰਾਜ ਕਹਿੰਦੇ ਜਿਵੇਂ ਕੋਈ ਮਨੁੱਖ ਅੰਧਾ ਹੋਵੇ, ਨੇਤਰਹੀਣ, ਬਲਾਇੰਡ ਹੋਵੇ, ਅੱਖਾਂ ਮੀਚ ਕੇ ਉਹ ਤੁਰ ਪਵੇ ਕਿਸੇ ਮੰਜ਼ਿਲ ਦੇ ਵਾਸਤੇ, ਨਾ ਉਹਨੂੰ ਘਰ ਦਿਖਾਈ ਦਿੰਦਾ, ਨਾ ਉਹਨੂੰ ਦਰਵਾਜ਼ਾ ਦਿਖਾਈ ਦਿੰਦਾ, ਉਹ ਭਟਕਦਾ। ਇਸ ਤਰ੍ਹਾਂ ਮਨੁੱਖ ਭਟਕ ਰਿਹਾ ਹੈ।
ਜਮਦਾਰ ਬਾਦਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ।
ਮਹਾਰਾਜ ਕਹਿੰਦੇ ਇਹਦੀ ਭਟਕਣਾ ਇਹਦੇ ਦੁੱਖ ਦਾ ਕਾਰਨ ਬਣੇਗੀ। ਜਮਾਂ ਦੇ ਦਰ ਉੱਪਰ ਬੱਧਾ ਹੋਇਆ ਉੱਥੇ ਸਜਾਵਾਂ ਭੁਗਤੇਗਾ, ਕੋਈ ਸਹਾਰਾ ਨਹੀਂ ਮਿਲਣਾ, ਆਪਣੇ ਕੀਤੇ ਹੋਏ ਦਾ ਫਲ ਭੋਗੇਗਾ।
ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ।
ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਕਿਤੇ ਮਾਲਕ ਦੀ ਨਦਰੇ ਅਨਾਇਤ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਅੱਖੀ ਦੇਖਾਂ, ਨੇਤਰਾਂ ਦੇ ਨਾਲ ਦੇਖ ਲਵਾਂ, ਉਹਦੇ ਦਰਸ਼ਨ ਕਰ ਲਵਾਂ, ਉਹਦਾ ਦੀਦਾਰ ਹੋ ਜਾਵੇ। ਉਹ ਵਾਹਿਗੁਰੂ ਜਿਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਦੀ ਕਥਾ ਅਕਥ ਹੈ, ਅਲਫਾਜ਼ਾਂ ਦੇ ਵਿੱਚ ਜਿਹਨੂੰ ਦੱਸਿਆ ਨਹੀਂ ਜਾ ਸਕਦਾ, ਉਹ ਵਾਹਿਗੁਰੂ ਪਰਮਾਤਮਾ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਕਹਿੰਦੇ ਉਸ ਵਾਹਿਗੁਰੂ ਦਾ ਦੀਦਾਰ ਹੋ ਜਾਵੇ ਜੇ ਕਿਤੇ ਮਾਲਕ ਦੀ ਬਖਸ਼ਿਸ਼ ਹੋ ਜਾਵੇ ਤਾਂ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ।
ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਨੂੰ ਕੰਨਾਂ ਦੇ ਨਾਲ ਸੁਣ ਸੁਣ ਕੇ ਉਹਦੀ ਸਿਫਤੋਂ ਸਲਾਹ ਕਰੀਏ, ਰਸਨਾ ਦੇ ਨਾਲ ਜਪੀਏ। ਸ੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਰਸਨਾ ਦੇ ਨਾਲ ਜਪ ਕੇ ਕੰਨਾਂ ਦੇ ਨਾਲ ਸਰਵਣ ਕਰੀਏ, ਸਾਧ ਸੰਗਤ ਇਹ ਸਾਧਨਾ ਹੈ। ਤੇ ਅੰਮ੍ਰਿਤ ਹਿਰਦੈ ਵਸਾਈ, ਕੰਨਾਂ ਦੇ ਨਾਲ ਸੁਣ ਕੇ ਉਹਦੇ ਨਾਮ ਅੰਮ੍ਰਿਤ ਨੂੰ ਹਿਰਦੇ ਵਿੱਚ ਵਸਾ ਲਈਏ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਸ਼ਬਦ ਦੀ ਸਮਾਪਤੀ ਕਰਦੇ ਹੋਏ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ, ਉਹ ਪਰਮਾਤਮਾ ਨਿਰਭਉ ਹੈ, ਨਿਰਅਕਾਰ ਹੈ, ਨਿਰਵੈਰ ਹੈ, ਜੋ ਪੂਰਨ ਵਾਹਿਗੁਰੂ ਹੈ, ਸਰਬ ਜਗ੍ਹਾ ਤੇ ਸਮਾਇਆ ਹੋਇਆ ਵਿਆਪਕ ਮੇਰਾ ਪਰਮਾਤਮਾ।
ਨਾਨਕ ਗੁਰਵਿਨ ਭਰਮ ਨਾ ਭਾਗਾ, ਸੱਚ ਨਾਮ ਵਡਿਆਈ।
ਮਹਾਰਾਜ ਕਹਿੰਦੇ ਭਾਈ ਉਹਦੇ ਨਾਮ ਦੀ ਵੱਡੀ ਵਡਿਆਈ ਹੈ, ਤੇ ਨਾਮ ਤੋਂ ਹੀ ਵਡਿਆਈ ਮਿਲਦੀ ਹੈ, ਨਾਮ ਤੋਂ ਹੀ ਸ਼ੋਭਾ ਮਿਲਦੀ ਹੈ, ਪਰ ਇਹ ਸੋਝੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਗੁਰੂ ਤੋਂ ਬਿਨਾਂ ਭਰਮ ਨਹੀਂ ਦੂਰ ਹੁੰਦਾ, ਗੁਰੂ ਹੀ ਭਰਮ ਭੁਲੇਖੇ ਦੂਰ ਕਰਦਾ। ਸੋ ਸਤਿਗੁਰੂ ਵਾਹੋ ਵਾਹੋ ਜਿਨ ਭਰਮ ਗੜ ਤੋੜਿਆ। ਸਾਧ ਸੰਗਤ ਜੀ, ਇਹ ਸਤਿਗੁਰਾਂ ਨੇ ਅੱਜ ਦਾ ਮੁੱਖ ਵਾਕ, ਅੱਜ ਦਾ ਹੁਕਮਨਾਮਾ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਦਰਬਾਰ ਚੋਂ ਸੱਚਖੰਡ ਧਾਮ ਤੋਂ ਸਾਨੂੰ ਪ੍ਰਾਪਤ ਹੋਇਆ, ਜਿਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਮਹਿਮਾ, ਨਾਮ ਦੀ ਵਡਿਆਈ, ਔਰ ਇਹ ਦੱਸਿਆ ਕਿ ਸੰਸਾਰ 'ਤੇ ਕੁਛ ਵੀ ਸਾਡੇ ਨਾਲ ਜਾਣ ਵਾਲਾ ਨਹੀਂ, ਕੁਛ ਵੀ ਰਹਿਣ ਵਾਲਾ ਨਹੀਂ, ਨਾਮ ਹੀ ਐਸਾ ਪਦਾਰਥ ਹੈ ਜੋ ਸਾਡੇ ਲੋਕ ਪਲੋਕ ਦਾ ਰੱਖਿਅਕ ਹੈ, ਸਹਾਇਕ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਕਿਰਪਾ ਕਰੇ, ਗੁਰੂ ਕਾ ਸ਼ਬਦ ਗੁਰੂ ਕਾ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ, ਜਿਸ ਕਰਕੇ ਸੰਸਾਰ 'ਤੇ ਆਇਆ ਸਫਲਾ ਹੋਵੇ। ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ, ਗੁਰਬਾਣੀ ਦੀ ਵਿਚਾਰ ਕਥਾ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਮੁਆਫ਼ੀ ਅਗਾਂਹ ਤੋਂ ਸੋਝੀ ਦੇਣੀ ਜੀ। ਲੇਖਿਆ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ, ਜਿਸ ਇਹ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰਵਿਨ ਭਰਮ ਨਾ ਭਾਗਾ, ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।